ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਰ ਭੁਅੰਗਮ ਸਾਦੇ ਪੰਚ ਜਣਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਚ ਜਣਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦੁਆਰ ਦੀਜਾ ਬੁੱਧ ਬਿਬੇਕਾ ਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕ ਨਾਹੀ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕ ਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਪ੍ਰਕਾਸ਼ਮਾਨ, ਗੁਰਗੱਦੀ ਤੇ ਸੁਭਾਈਮਾਨ, ਛਤਰ ਚਵਰ ਤਖਤ ਦੇ ਮਾਲਕ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆ। ਆਏ ਅੱਜ ਦੇ ਪਾਵਨ ਹੁਕਮ ਤੇ ਹੁਕਮ ਦੇ ਵਿਚਾਰ ਸ਼ਰਵਣ ਕਰਨ ਹਿੱਤ ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਨਾਲ ਜੁੜ ਬੈਠੇ ਹਾਂ। ਸਾਹਿਬ ਬਖਸ਼ਿਸ਼ ਕਰਨ ਇਸ ਪਾਵਨ ਹੁਕਮ ਨੂੰ ਪੜ੍ਹਨ, ਸੁਣਨ, ਵਿਚਾਰਨ ਅਤੇ ਹਿਰਦੇ ਵਿੱਚ ਟਿਕਾਵਣ ਦੀ ਸਮਰੱਥ ਦੇ ਕੇ ਇਸ ਪਾਵਨ ਹੁਕਮ ਅਨੁਸਾਰ ਜੀਵਨ ਜੀਣ ਦੀ ਜਾਚ ਪ੍ਰਾਪਤ ਹੋ ਸਕੇ, ਮੇਰੇ ਮਾਲਕ ਆਪ ਕਿਰਪਾ ਕਰਨ ਜੀ। ਆਓ ਸਹਿਬ ਦੀ ਸੀਸ ਪ੍ਰਾਪਤ ਕਰੀਏ, ਆਪਣਾ ਧਿਆਨ ਆਪਣੀ ਸੁਰਤ ਟਿਕਾਉਂਦੇ ਹਾਂ ਅਤੇ ਗੁਰੂ ਕੇ ਸ਼ਬਦ ਵਿੱਚ ਸ਼ਰਧਾ ਟਿਕਾਉਂਦੇ ਹਾਂ ਅਤੇ ਸੁਣੇ ਹੋਏ ਨੂੰ ਮੰਨਣ ਦਾ ਭਾਵ ਬਣਾਉਂਦੇ ਹਾਂ, ਗੁਰੂ ਚਰਨਾਂ ਵਿੱਚ ਜੁੜੀਏ ਅਤੇ ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਅਸਟ ਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 641 ਅੰਗ ਤੋਂ ਆਰੰਭ ਹੋ ਕੇ 642 ਅੰਗ ਤੱਕ ਸੰਪੂਰਨ ਹੁੰਦਾ ਸੋਠ ਰਾਗ ਹੈ ਇਸ ਸ਼ਬਦ ਦੇ ਉਚਾਰਨ ਕਰਤਾ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲੱਗ ਪੈ ਤਰੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਤਾਲ ਦੇ ਸੰਬੰਧ ਵਿੱਚ ਦੂਜੇ ਘਰ ਦੀ ਹਦਾਇਤ ਕੀਤੀ ਨੇ ਅਤੇ ਅਸ਼ਟ ਪਦੀਆਂ ਤੋਂ ਮੁਰਾਦ ਹੈ ਅਸ਼ਟ ਅੱਠ ਅਤੇ ਪਦ ਦੇ ਅਰਥ ਨੇ ਬੰਦ ਅੱਠ ਬੰਦ ਵਾਲਾ ਇਹ ਸ਼ਬਦ ਹੈ ਹਜ਼ੂਰ ਆਰੰਭ ਵਿੱਚ ਸਾਡੇ ਸਾਰਿਆਂ ਦਾ ਧਿਆਨ ਉਸ ਇੱਕੋ ਇੱਕ ਵਾਹਿਦ ਹਸਤੀ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਦਿਆਂ ਉਸ ਦਾ ਆਰਾਧਨ ਆਪ ਕਰਦਿਆਂ ਅਤੇ ਸਾਨੂੰ ਆਰਾਧਨ ਕਰਨ ਦੇ ਮਾਰਗ ਦੀ ਪ੍ਰੇਰਨਾ ਦਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਨਚਿਤ ਓਅੰਕਾਰ ਸੈਲ ਯੁਗ ਪਏ ਓਅੰਕਾਰ ਵੇਦ ਨਿਰਮੈ ਜਿਸ ਇੱਕ ਓਅੰਕਾਰ ਤੋਂ ਤਮਾਮ ਕਾਇਨਾਤ ਦੀ ਪੈਦਾਇਸ਼ ਹੋਈ ਜਿਸ ਇੱਕ ਓਅੰਕਾਰ ਤੋਂ ਧਰਮ ਦੀ ਦੁਨੀਆ ਦਾ ਆਰੰਭ ਵੀ ਹੋਇਆ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਤਮਾਮ ਆਕਾਰਾਂ ਨੂੰ ਆਪਣੇ ਚੋਂ ਪੈਦਾ ਕਰਕੇ ਆਪ ਸਭ ਆਕਾਰਾਂ ਦੀ ਸ਼ਕਤੀ ਬਣ ਕੇ ਨਾਮ ਰੂਪ ਸ਼ਕਤੀ ਬਣ ਕੇ ਸੰਪੂਰਨ ਬ੍ਰਹਿਮੰਡ ਨੂੰ ਟਿਕਾਈ ਬੈਠੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਨ ਦੇ ਲਈ ਸਤਿਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੀ ਲੋੜ ਹੈ ਗੁਰ ਕਿਰਪਾ ਤੋਂ ਬਗੈਰ ਉਸ ਨੂੰ ਨਾ ਜਾਣਿਆ ਜਾ ਸਕਦਾ ਨਾ ਮਿਲਿਆ ਜਾ ਸਕਦਾ ਨਾ ਆਪਣੀ ਦੁਬਿਧਾ ਮਿਟਾਈ ਜਾ ਸਕਦੀ ਏ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਸਤਿਗੁਰੂ ਦੀ ਕਿਰਪਾ ਰਾਹੀਂ ਹੀ ਅਸੀਂ ਜਾਣ ਸਕਦੇ ਹਾਂ ਜੀ
ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਦੇ
ਦੁਨੀਆਂ ਵਿੱਚ ਕੁਛ ਅਖੌਤੀ ਕਰਮ ਕਾਂਡ ਫੈਲਿਆ ਲੋਕਾਂ ਧਰਮ ਦਾ ਆਸਰਾ ਤੇ ਲਿਆ ਪਰ ਧਰਮੀ ਨਾ ਬਣ ਸਕੇ ਵੇਦ ਪੜ੍ਹੇ ਵੇਦਾਂ ਦਾ ਪਾਠ ਤੇ ਕੀਤਾ ਵੇਦਾਂ ਦੀ ਵਿਚਾਰ ਵੀ ਕੀਤੀ ਚਾਰ ਵੇਦ ਨੇ ਸਾਮ ਵੇਦ ਰਿਗ ਵੇਦ ਯਜੁਰ ਵੇਦ ਅਥਰਵਨ ਵੇਦ ਅਤੇ ਚਾਰਾਂ ਵੇਦਾਂ ਦੇ ਚਾਰ ਮਹਾਂਵਾਕ ਨੇ ਅਹੰ ਬ੍ਰਹਮ ਅਸਮੀ ਅਯਮ ਆਤਮਾ ਬ੍ਰਹਮ ਪ੍ਰਗਿਆਨਮਾਨੰਦ ਬ੍ਰਹਮ ਤਤਵ ਮਸੀ ਇਹਨਾਂ ਚਾਰ ਵੇਦਾਂ ਦੇ ਚਾਰ ਮਹਾਂਵਾਕ ਅਤੇ ਚਾਰ ਵੇਦਾਂ ਦੇ ਪਾਠ ਕੀਤੇ ਵਿਚਾਰ ਕੀਤੀ ਮੈਂ ਬੇਨਤੀ ਕਰਾਂ ਪਾਠ ਕਰਨਾ ਕੁਛ ਹੋਰ ਗੱਲ ਹੈ ਧਰਮ ਗ੍ਰੰਥ ਦੀ ਵਿਚਾਰ ਕਰਨਾ ਕੁਝ ਹੋਰ ਗੱਲ ਹੈ ਜੀਵਨ ਬਦਲ ਜਾਣਾ ਅਤੇ ਉਸ ਧਰਮ ਦੀ ਮੰਜ਼ਿਲ 'ਤੇ ਪੁੱਜ ਜਾਣਾ ਉਹ ਕੁਝ ਹੋਰ ਗੱਲ ਹੈ ਐਸਾ ਇੱਕ ਪੰਡਿਤ ਨਾਮ ਹੈ ਉਸਦਾ ਬੇਣੀ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਮਹਿਮਾ ਅਤੇ ਪ੍ਰਤਾਪ ਦੇਖ ਕੇ ਦਰਬਾਰ ਵਿੱਚ ਆਉਣਾ ਤਾਂ ਹੋਰ ਗੱਲ ਏ ਸ਼ਰਧਾ ਨਾਲ ਆਉਣਾ ਕੁਝ ਲੈਣ ਲਈ ਆਉਣਾ ਉਹ ਹੋਰ ਗੱਲ ਏ, ਪਰਖਣ ਲਈ ਆਉਣਾ ਐਗਜ਼ਾਮੀਨਰ ਬਣ ਕੇ ਆਉਣਾ ਉਹ ਕੁਛ ਹੋਰ ਗੱਲ ਏ। ਆਇਆ ਵੇਖਿਆ ਸਾਹਿਬ ਦੇ ਬੋਲ ਵੇਖੇ, ਪਤਾ ਕੀ ਕਹਿੰਦਾ, ਨਾ ਇੱਥੇ ਚਰਚਾ ਨਾ ਅਰਚਾ, ਨਾ ਇੱਥੇ ਵੇਦ ਨਾ ਸ਼ਾਸਤਰ, ਨਾ ਇੱਥੇ ਸ਼ਰੁਤੀ ਨਾ ਸਿਮਰਤੀ। ਮਹਾਰਾਜ ਤੁਹਾਨੂੰ ਵੇਦ ਸ਼ਾਸਤਰ ਨਹੀਂ ਆਉਂਦੇ? ਸਤਿਗੁਰੂ ਜੀ ਨਾ ਵਿੱਚ ਸਿਰ ਲਾਇਆ, ਕਹਿੰਦੇ ਤੁਹਾਨੂੰ 27 ਸਿਮਰਤੀਆਂ ਚੋਂ ਕੋਈ ਸਿਮਰਤੀ ਨਹੀਂ ਆਉਂਦੀ? ਸਤਿਗੁਰੂ ਕਹਿੰਦੇ ਨਹੀਂ। ਕਹਿੰਦੇ ਤੁਸੀਂ ਧਰਮ ਦੀ ਦੁਨੀਆ ਦੇ ਗੁਰੂ ਹੋ, ਤੁਹਾਨੂੰ ਸਿਮਰਤੀਆਂ ਸ਼ਾਸਤਰ ਵੇਦ ਸ਼ਾਸਤਰ ਆਉਂਦੇ ਹੀ ਨਹੀਂ। ਅਤੇ ਸਤਿਗੁਰੂ ਕਹਿੰਦੇ ਪੰਡਿਤ ਜੀ ਤੈਨੂੰ ਆਉਂਦੇ ਨੇ? ਕਹਿੰਦਾ ਜੀ ਹਾਂ। ਮੇਰੇ ਸਾਹਿਬ ਕਹਿਣ ਲੱਗੇ, ਮੈਨੂੰ ਇੱਕ ਗੱਲ ਦੱਸ, ਤੈਨੂੰ ਵੇਦ ਸ਼ਾਸਤਰ ਸਿਮਰਤੀਆਂ ਆਉਂਦੀਆਂ ਨੇ, ਤੈਨੂੰ ਧਰਮ ਗ੍ਰੰਥ ਪਕੜਨੇ ਆਉਂਦੇ ਨੇ, ਤੈਨੂੰ ਆਪਣੇ ਮਨ ਦੀ ਬਿਰਤੀ ਪਕੜਨੀ ਆਉਂਦੀ ਹੈ? ਕਦੀ ਮਨ ਪੜਿਆ ਹੀ ਕਿ ਗ੍ਰੰਥ ਹੀ ਪੜ੍ਹਦਾ ਰਿਹਾ? ਹਜ਼ੂਰ ਨੇ ਫੁਰਮਾਨ ਕੀਤਾ, ਸ਼ਬਦ ਉਚਾਰਿਆ, ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਕਿ ਇਹੋ ਮਨ ਅਵਰਨ ਸਦਾ ਅਵਿਨਾਸ਼ੀ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੈ ਉਠਾਵੇਂ ਭਾਰ। ਹੋਰ ਬਹੁਤਾ ਕੁਝ ਕੀ ਪੜਿਆ ਫਿਰਦਾ, ਆਪਣੇ ਆਪੇ ਨੂੰ ਪੜ, ਮਨ ਨੂੰ ਪੜ, ਪੜ੍ਹ ਕੇ ਹੰਕਾਰ ਛੱਡਣਾ ਸੀ ਤੂੰ ਹੰਕਾਰੀ ਬਣ ਗਿਆ। ਮੈਂ ਬੇਨਤੀ ਕਰਾਂ, ਰਹਿਮਤ ਭਰੇ ਗੁਰੂ ਦੇ ਮੁਖੋਂ ਉਹ ਤੀਕਸ਼ਣ ਬਾਣੀ ਦੇ ਬਾਣ ਪੰਡਿਤ ਨੂੰ ਵੇਦਨ ਕਰ ਗਏ, ਹੱਥ ਜੁੜ ਗਏ, ਮਸਤ ਝੁਕਾਇਆ ਤੇ ਆਖਿਆ ਸੀ ਪਾਤਸ਼ਾਹ ਅੱਜ ਤੱਕ ਬਹੁਤ ਗ੍ਰੰਥ ਪੜ੍ਹਿਆ ਪਰ ਜੋ ਤੁਸਾਂ ਇੱਕ ਅੱਖਰ ਵਿੱਚ ਮੈਨੂੰ ਪੜ੍ਹਾ ਦਿੱਤਾ, ਲੱਗਦਾ ਵੀ ਮੈਨੂੰ ਹੁਣ ਤੋਂ ਪੜ੍ਹਨਾ ਸ਼ੁਰੂ ਕਰਨਾ ਪਏਗਾ। ਇਹ ਸੱਚ ਹੈ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ। ਕੁਝ ਉਹ ਸਨ ਜਿਹੜੇ ਪ੍ਰਾਣਾਯਾਮ ਦੀ ਸਾਧਨਾ ਕਰਨ ਵਾਲੇ ਸਨ, ਨਿਓਲੀ ਕਰਮ ਕਰੈ ਬਹੁ ਭਾਂਤੀ ਦੇ ਮਾਰਗ ਦੇ ਪਾਂਧੀ ਸਨ। ਸਵਾਸ ਰੋਕਣਾ, ਰੋਕ ਕੇ ਫਿਰ ਪੇਟ ਦੀ ਪ੍ਰਕਿਰਿਆ ਨੂੰ ਹਿਲਾਉਣਾ ਅਤੇ ਭੁਯੰਗਮ, ਭੁਯੰਗਮੀ ਨਾੜੀ ਜੋ ਕਿ ਪਿੱਠ ਦੇ ਪਿਛਲੇ ਹਿੱਸੇ ਵਿੱਚ ਜਾਣ ਵਾਲੀ ਉਸ ਰੀੜ੍ਹ ਦੀ ਹੱਡੀ ਵਾਲੀ ਨਾੜੀ 'ਚੋਂ ਆਪਣੇ ਸਵਾਸਾਂ ਦੀ ਪ੍ਰਕਿਰਿਆ ਨੂੰ ਤੋੜ ਕੇ ਇਸ ਪ੍ਰਾਣਾਯਾਮੀ ਸਾਧਨਾ ਦੀ ਸਾਧਨਾ ਵੀ ਕੀਤੀ।
ਪੰਚ ਜਣਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ।
ਨਾ ਕਾਮ ਗਿਆ, ਨਾ ਅੰਦਰੋਂ ਕ੍ਰੋਧ ਗਿਆ, ਨਾ ਲੋਭ ਗਿਆ, ਨਾ ਮੋਹ ਅਤੇ ਨਾ ਹੰਕਾਰ। ਇਹ ਜਿਹੜੇ ਪੰਚ ਜਨ ਸਨ ਨਾ, ਉਹਨਾਂ ਨਾਲੋਂ ਸੰਗ ਤੇ ਟੁੱਟਾ ਨਾ, ਬਲਕਿ ਕੀ ਹੋਇਆ, ਸਾਰ ਕਿਤਾਬਲੀ ਦਾ ਕਰਤਾ ਇੱਕ ਗੱਲ ਲਿਖਦਾ ਹੈ, ਸ਼ਾਸਤਰਕਾਰ ਮਦ ਹੱਥ ਸੁਜਨ ਖਲਕੋ ਮਦ ਉਪਜੰਤ, ਜਿਉਂ ਦ੍ਰਿਗ ਭਾਨੂ ਪ੍ਰਕਾਸ਼ ਹੈ ਉੱਲੂ ਅੰਧ ਕਰੰਤ। ਧਰਮ ਗ੍ਰੰਥ ਪੜ੍ਹ ਕੇ ਹੰਕਾਰ ਦੂਰ ਕਰਨਾ ਸੀ ਪਰ ਅਧਿਕ ਹੰਗ ਬੁੱਧ ਵਾਧੇ, ਅਧਿਕ ਜ਼ਿਆਦਾ ਹੰਕਾਰ ਹੋਰ ਵੱਧ ਗਿਆ, ਹੰਕਾਰ ਦੀ ਬੁੱਧੀ ਨੇ ਬੰਨ ਲਿਆ। ਅਧਿਕ ਹੰਗ ਬੁੱਧ ਬੰਧੇ, ਭਲਿਆ ਇਹਨਾਂ ਔਗਣ ਵਿਕਾਰਾਂ ਤੋਂ ਖਹਿੜਾ ਛੁਡਾਉਣਾ ਸੀ ਕਿ ਔਗਣ ਵਿਕਾਰ ਅੰਦਰ ਹੋਰ ਵਧਾਉਣੇ ਸੀ? ਮੈਂ ਬੇਨਤੀ ਕਰਦੀ ਹਾਂ, ਦੋ ਦੋ ਪੜਤ, ਪੜਤ ਬਹੁਤ ਥੱਕਿਓ, ਤਿੰਨ ਤਿੰਨ ਨਿਸ ਦਿਨ ਵਾਚਤ ਰਾਖੇ, ਨੌ ਨੌ ਪੜਤ ਹੋਇਓ ਅਤ ਪੰਡਿਤ, 13-14 ਪਾਖੇ, ਗੱਗਾ ਬਿਹਾਰੀ ਤੱਤਾ ਕੰਨਾ। ਧਿਆਨ 'ਚ ਰੱਖ ਲਿਓ, ਗੱਗਾ ਬਿਹਾਰੀ ਤੱਤਾ ਕੰਨਾ ਗੀਤਾ, ਗੱਗਾ ਬਿਹਾਰੀ ਤੱਤਾ ਕੰਨਾ, ਕੰਠ ਕਰੇ ਬਿਦ ਲਾਖੇ, ਇਸ ਸੇ ਅਧਿਕ ਹੋਏ ਜੇ ਪੰਡਿਤ, ਨਾਮ ਬਿਨਾਂ ਮਦ ਨਰਕੀ ਲਾਖੇ। ਦੋ ਦੋ ਚਾਰ ਚਾਰ ਹੋ ਗਏ ਵੇਦ, ਦੋ ਦੋ ਪੜਤ, ਪੜਤ ਬਹੁਤ ਹਾਕਿਓ, ਤਿੰਨ ਤਿੰਨ ਛੇ ਹੋ ਗਏ, ਛੇ ਸ਼ਾਸਤਰ, ਨਿਸ ਦਿਨ ਵਾਚਤ ਰਾਖੇ, ਰੋਜ਼ ਇਹਨਾਂ ਨੂੰ ਵਾਚਦਾ ਹੈ, ਨੌ ਨੌ ਪੜਤ ਹੋਇਓ ਅਤ ਪੰਡਿਤ, ਨੌ ਤੇ 9, 18 ਪੁਰਾਣ ਪੜ੍ਹ ਕੇ ਪੰਡਿਤ ਬਣ ਗਿਆ। 13, 14 ਭਾਖੇ, 13 ਤੇ 14 27 ਸਿਮਰਤੀਆਂ, ਉਹ ਵੀ ਭਾਖਣ ਲੱਗ ਪਿਆ, ਸੰਸਕ੍ਰਿਤ ਪੜ੍ਹ ਗਿਆ, ਪਰ ਅੰਦਰ ਦੀ ਸੁਰਤ ਵਿੱਚ ਵਿਕਾਰ ਜੇ ਗਏ ਨਹੀਂ, ਹੰਕਾਰ ਗਿਆ ਨਹੀਂ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਵਸਿਆ ਨਹੀਂ, ਤੇ ਅਕੇਲੇ ਧਰਮ ਗ੍ਰੰਥ ਪੜ੍ਹਨ ਦੇ ਨਾਲ ਮੁਕਤੀ ਨਹੀਂ ਹੈ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਇਹੋ ਜਿਹੇ ਕਰਮ ਤੇ ਕੀਤੇ ਪਰ ਅੰਦਰ ਹੰਕਾਰ ਹੋਰ ਵੱਧ ਗਿਆ, ਹਮ ਪੰਡਿਤ, ਹਮ ਸੰਨਿਆਸੀ, ਹਮ ਜੋਗੀ। ਭਗਤ ਨਾਮਦੇਵ ਜੀ ਕੋਲ ਆਇਆ ਪੰਡਿਤ, ਕਹਿੰਦਾ ਵੀ ਦੁਨੀਆ ਤੁਹਾਨੂੰ ਬੜਾ ਸਤਿਕਾਰ ਦਿੰਦੀ ਹੈ, ਇਹ ਤੇ ਸੱਚ ਹੈ ਵੀ ਸੱਚੇ ਮਾਰਗ ਚੱਲਦੇ ਹਾਂ, ਉਸਤਤ ਕਰੇ ਜਹਾਨ, ਇਹ ਸੱਚ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਨਾਮ ਨਾਲ ਜੁੜੇ ਹੋਏ ਨੂੰ ਵੇਖ ਕੇ ਲੋਕ ਮਸਤੂ ਝੁਕਾਉਂਦੇ, ਸਤਿਕਾਰ ਦਿੰਦੇ, ਪਰ ਬਹੁਤੇ ਪੜੇ ਪੰਡਿਤ ਨੂੰ ਕੋਈ ਵੀ ਨਾ ਪੁੱਛਦਾ। ਤੇ ਪੰਡਿਤ ਕਹਿੰਦਾ, ਐ ਨਾਮਦੇਵ, ਤੈਨੂੰ ਵੇਦ ਸ਼ਾਸਤਰ ਆਉਂਦੇ ਨੇ, ਸਿਮਰਤੀਆਂ ਆਉਂਦੀਆਂ? ਨਾਮਦੇਵ ਜੀ ਕਹਿੰਦੇ ਨਹੀਂ। ਕਹਿੰਦੇ ਫਿਰ ਤੇ ਤੂੰ ਵਿਦਵਾਨ ਨਾ ਹੋਇਆ, ਤੂੰ ਮੂਰਖ ਹੋਇਆ। ਭਗਤ ਨਾਮਦੇਵ ਜੀ ਕਹਿੰਦੇ ਨੇ, ਗੱਲ ਸੁਣ, ਚੰਗਾ ਹੀ ਹਾਂ ਜੇ ਮੈਂ ਪੜ੍ਹਿਆ ਨਹੀਂ, ਜੇ ਪੜ੍ਹਿਆ ਹੁੰਦਾ ਤੇ ਤੇਰੇ ਵਰਗਾ ਹੰਕਾਰੀ ਬਣ ਕੇ ਮੈਂ ਵੀ ਤਰਕ ਕੁਤਰਕ ਵਿੱਚ, ਚਰਚਾ ਕੁਚਰਚਾ ਵਿੱਚ ਹੀ ਚਲਾ ਜਾਂਦਾ। ਪੰਡਿਤ ਹੋਏ ਕੇ ਵੇਦ ਬਖਾਨੇ, ਪੰਡਿਤ ਹੋਏ ਕੇ ਵੇਦ ਬਖਾਨੇ, ਮੂਰਖ ਨਾਮ ਦਿਓ ਰਾਮੈ ਜਾਣੇ, ਮੂਰਖ ਹਾਂ, ਮੈਨੂੰ ਕੁਝ ਨਹੀਂ ਆਉਂਦਾ, ਪਰ ਮੈਨੂੰ ਰੱਬ ਮਿਲ ਗਿਆ, ਵਾਹਿਗੁਰੂ ਨਾਲ, ਮੇਰੇ ਰਾਮ ਨਾਲ ਮੇਰੀ ਇੱਕ ਮਿਕਤਾ ਹੋ ਗਈ। ਇਹ ਹੈ, ਅਗਰ ਨਾ ਵੀ ਦੁਨੀਆ ਦੇ ਗ੍ਰੰਥ ਪੜ੍ਹਿਆ ਹੋਵੇ ਕਿਸੇ ਭਗਤ, ਤੱਤਵ ਵੇਤਾ, ਬ੍ਰਹਮ ਵੇਤਾ ਦਾ ਜੀਵਨ ਉਸ ਵਾਹਿਗੁਰੂ ਨਾਲ ਜੁੜ ਜਾਂਦਾ ਜਿਸ ਵਾਹਿਗੁਰੂ ਚੋਂ ਸਾਰੇ ਗ੍ਰੰਥ, ਧਰਮ ਗ੍ਰੰਥਾਂ ਦੀ ਪੈਦਾਇਸ਼ ਹੋਈ। ਪਰ ਸੱਚ ਇਹ ਸੀ, ਮੇਰੇ ਸਾਹਿਬ ਨੇ ਸਾਰੇ ਸੰਸਾਰ ਨੂੰ ਹੋਕਾ ਦਿੱਤਾ ਵੀ ਭਲਿਓ, ਅਕੇਲੇ ਕਰਮ ਕਾਂਡ ਕਰਦਿਆਂ, ਧਰਮ ਦੀ ਦੁਨੀਆ ਵਿੱਚ ਬਾਹਰੋਂ ਕਦਮ ਉਠਾਉਂਦਿਆਂ ਹੀ ਜ਼ਿੰਦਗੀ ਨਹੀਂ, ਇੰਜ ਤੇ ਹੰਕਾਰ ਹੋਰ ਭਰ ਜਾਂਦਾ। ਮੈਂ ਪੜ੍ਹਿਆ, ਮੈਂ ਸਿਆਣਾ, ਮੈਂ ਅਕਲ ਵਾਲਾ, ਇਸ ਸੰਸਾਰ ਨੂੰ ਤੇ ਕੁਝ ਨਹੀਂ ਆਉਂਦਾ।
ਪਿਆਰੇ ਇਨ ਬੇਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ।
ਐ ਪਿਆਰੇ, ਇਸ ਤਰੀਕੇ ਨਾਲ, ਵਿਧੀ ਨਾਲ ਨਹੀਂ ਰੱਬ ਨੂੰ ਮਿਲਿਆ ਜਾਂਦਾ। ਚੂੰਕਿ ਸਿਰ ਤਲਵਾਏ ਪਾਈ ਹੈ, ਚਮਗਿੱਦੜ ਜੂਹੇ, ਮੜੀ ਮਸਾਣੀ ਜੇ ਮਿਲੇ ਵਿੱਚ ਖੁੱਡਾਂ ਚੂਹੇ, ਮਿਲੇ ਨਾ ਵੱਡੀ ਆਰਜਾ, ਵਿਸੀਅਰ ਵਿਹੋ ਲੂਹੇ, ਹੋਏ ਕੁਚੀਲ ਵਰਤੀਐ ਖਰ ਸੂਰ ਪਸੂਹੇ, ਬਿਨ ਗੁਰ ਮੁਕਤ ਨਾ ਹੋਵੇਈ ਜਿਉਂ ਘਰ ਬਿਨ ਬੂਹੇ। ਘਰ ਬਣਾਇਆ ਪਰ ਦਰਵਾਜ਼ਾ ਨਹੀਂ ਰੱਖਿਆ, ਅੰਦਰ ਕਿੱਥੋਂ ਪ੍ਰਵੇਸ਼ ਕਰਾਂਗੇ? ਭਲਿਆ ਗੁਰੂ ਹੈ ਦੁਆਰਾ, ਗੁਰਦੁਆਰਾ, ਇਸ ਦਰ ਦੇ ਰਾਹੀਂ ਰੱਬ ਤੱਕ ਪੁੱਜਿਆ ਜਾਂਦਾ। ਜੇ ਗੁਰੂ ਨਾਲ ਨਹੀਂ ਮਿਲਿਆ, ਭਾਵੇਂ ਪੁੱਠਾ ਲੜਕ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਚਮਗਿੱਦੜ ਵੀ ਤੇ ਪੁੱਠੇ ਹੀ ਲੜਕਦੇ ਨੇ, ਉਹ ਕਿਹੜਾ ਰੱਬ ਨੂੰ ਮਿਲ ਲੈਂਦੇ ਨੇ? ਸਿਰ ਤਲਵਾਏ ਪਾਈਐ ਚਮਗਿੱਦੜ ਜੂਹੇ, ਮੜੀ ਮਸਾਣੀ ਜੇ ਮਿਲੇ ਵਿੱਚ ਖੁੱਡਾਂ ਚੂਹੇ, ਪਿਆਰੇ ਇਨ ਬਿਨ ਮਿਲਣ ਨਾ ਜਾਈ। ਧਿਆਨ ਚ ਰੱਖ ਲਿਓ, ਇਹ ਅਖੌਤੀ ਕਰਮ ਕਾਂਡ ਨਾਲ ਰੱਬ ਨੂੰ ਨਹੀਂ ਮਿਲਿਆ ਜਾਂਦਾ। ਕਹਿੰਦੇ ਨੇ ਜੇ ਘਰ ਛੱਡ ਕੇ ਜੰਗਲ ਵਿੱਚ ਚਲੇ ਜਾਈਏ, ਕੋਈ ਗੁਫਾ ਵਿੱਚ ਰਹਿਣ ਲੱਗ ਜਾਏ, ਤੇ ਕਹਿੰਦੇ ਨੇ ਚੂਹਾ ਵੀ ਤੇ ਗੁਫਾ ਵਿੱਚ ਹੀ ਰਹਿੰਦਾ, ਖੁੱਡ ਖੋਦ ਕੇ ਧਰਤੀ ਦੇ ਥੱਲੇ ਰਹਿੰਦਾ, ਉਸ ਨੂੰ ਜੇ ਰੱਬ ਥੋੜਾ ਮਿਲ ਜਾਂਦਾ। ਅਨੇਕ ਹੋਰ ਕਰਮ ਕੀਤੀਆਂ, ਇੰਜ ਰੱਬ ਨੂੰ ਨਹੀਂ ਮਿਲਿਆ ਜਾਂਦਾ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਮੈਂ ਅਨੇਕ ਕਰਮ ਕੀਤੇ। ਚੂੰਕਿ ਮਨਮੁੱਖ ਕਰਮ ਕਰੇ ਅਭਿਮਾਨੀ, ਜਿਉਂ ਬਾਲਕ ਬਾਲੂ ਘਰ ਉਸਰਈਆ, ਆਵੇ ਲਹਿਰ ਸਮੁੰਦ ਸਾਗਰ ਕੀ, ਖਿਨਮੈ ਭਿੰਨ ਭਿੰਨ ਢਹਿ ਪਈਆ, अगर मनमुख है, गुरु नाल जुड़िया नहीं, गुरु दा ज्ञान प्राप्त नहीं कीता, कर्म करदा है, अभिमानी बन गया है, हालत ए है जिवें कोई समुंदर दे किनारे रेत दा घर बनाए। ध्यान च रख लियो, रेत दा घर ते किते भी कोई बनाए रहिंदा नहीं, गिल्ली रेत कर ले, फटे दो लगा ले, कुट कुट के उसकी कंध बनाए, जरा हवा आए और रेत दा पानी सुक जाए, वो किरदी किरदी रेत सारी किर जांदी। पर जे समुंदर किनारे बनाए तो समुंदर किनारे ते हालत ही ये है भी लहर आनी आनी है, वो ते वड्डे वड्डे महल रोड़ के लै जांदी है, रेत दा घर कित्थों टिकरेगा। मैं बेनती कर दिया, मनमोह कर्म करे अभिमानी, जो बालक बालू घर उसरैया, आवे लहर समुंद सागर की, खिन में भिन्न भिन्न ढह पैया, भलिया संसार दियां वड्डियां वड्डियां लहरां तेरी सुरत विच उन्हां खलल पाउणा, अंदर विकार पैदा हो जाने, जेड़ा तू कर्म कांड दी दुनिया विच कहिंदा ना मैं कुछ बना लिया, और समझ ली रेत दा घर ही बनाया, जरा कि लोभ दी लहर आ गई, काम दी लहर आ गई, वो तेरा कीता कराया कर्म कांड दा घर खिन विच ढह जाना। इस करके मेरे साहब कहिंदे ने, प्यारे इन बेद मिल ना जाई, मैं किए कर्म अनेका,
हार पर्यो स्वामी का द्वारा दीजा बुद्ध बबेका।
दुनिया दे कर्म कांड वालों हार गए भी, ये बड़ा कुछ कीता, अंदर बनिया कुछ नहीं, सुरत बातर रह गई, विकार ओवें प्रभावी, पांच जन मेरा संग, काम क्रोध आदिक अजे भी नहीं छड़ दे, मालक दी शरण पै गए, ते उस स्वामी नू आखिया कृपा कर दियो, अपने बख्शिश भरे दार घर चो मैनू मत विच विवेक भर दियो। दीजै बुद्ध विवेका, भलिया मत है पर विवेकहीन है। मैं बेनती कर दिया, अकल दा होना होर गल है, विवेकी अकल दा होना वो होर गल है। बड़े बड़े अकल वाले ने, मुबारक है उन्हां दी अकल नू, पर बेनती कर दिया जेड़ी अकल भलिया तेनू रब वालों मिली, गुरु दे दर आ, उस मत विच विवेक प्राप्त करन दे लई पहला अरदास कर, मालिक कृपा करो, दीजा बुद्ध विवेका। मैं बेनती करा, विवेकी मत दे अर्थ ने अपनेपन दी, भी मेरा अपना की है ते मेरे नाल जान वाला की है, रह जान वाला की है, तेनू ये पहचान होवे, सच की है ते झूठ की है, ये विवेकी मत है। सत असत दा वेरवा निरना अंदर हो जाए भी सच है वाहिगुरु दा नाम, जिवें मरदाने नू गुरु नानक पातशाह जी मूले खत्री कोल भेजदे ने, जा एक पैसे दा सच ते एक पैसे दा झूठ खरीद के लिया, वो गल सी सारे संसार नू समझाउन दे इतिहास विच ए अंकत करन दी, भी भलिया जीना झूठ के मरना झूठ, सोच जरा, जीना जो तू अज अपने आप नू जीवन विच इस संसार दे दिन रात मोह ममता विच कदम उठा रहे हैं, ये झूठ है, ते मरना सच है, परमात्मा सच है, दुनिया झूठ है, अपने अंदर विवेकी मत भर लेना। हुण मैं बेनती करांगा, एक है विवेकी मत दी गल सुनी पर पक्की नहीं होई, इहनू कहिंदे ने इंद्री सबल निबल विवेक बुद्ध, परमार्थ प्रवेश नहीं, पांच ज्ञान इंद्रियां दिया, अंदरों विषय वकारी भाव है बड़ा ताकतवर, ते जेदी विवेकी मत दी गल सी ना वो सुनी सी पर कमजोर, इंद्री सबल निबल विवेक बुद्ध, वो विवेक बुद्ध निबल है, कमजोर है, फिर की होवेगा, परमार्थ प्रवेश नहीं, औगना च प्रवेश है पर परमार्थ विच प्रवेश नहीं, मालक दे दर आके अरदास कीती, विवेक गुरु गुरु समदर्शी, तिस मिलिया शंको तारे, कहो कबीर, दूसरा प्रमाण है, कहो कबीर मैं सो गुर पाया, जाका नाओ विवेको, मालक रहमत करो, विवेकी मत अंदर पक्की हो जाए, रत्ती पार भी झूठ वेख के अंदर झूठ वाल कदम ना उठन। मैं मालक दे दर आके अरदास की, मालक कृपा करो मैनू बिबेकी मत प्रदान कर देवो जी।
रहाओ
ए शब्द दा केंद्री भाव रहाओ दे बोलां तो साहब ने दर्शाया है जी।
मोन भयो कर पाती रहो नगन फिरयो बन माही।
मोन भयो बोले नाही होई बैठा मोनी। ए बाबा जी बोलते नहीं, ए मोनी ने। भाई गुरदास साहब जी कहते ने चुप कीते जे पाइया पशुआ जड़ हासी। भलिया आ जड़ पदार्थ भी ते चुप ने, पत्थर भी चुप ने, पशु भी चुप ने। भलिया चुप कीतिया रब नहीं मिलता, लेकिन लोगों नू परमाउन वास्ते बाबा जी बोलते नहीं। हां कोई मुश्किल होवे, गला काम ना करे, डॉक्टर मना कीता होवे बोलना नहीं, ये मुनासिब है। पर जे लोगों नू परमाउन वास्ते आखे भी बाबा जी मोनी बाबा ने, ए पुछया जी भी ये बाबा जी मोनी कहंदे ने, ये मोनी ने क्यों मोनी ने, ते नजदीक ने एक ने गल दसी भी सच पुछद ना इन्हों बोलना आंदा ही नहीं सी, ते किसे आख्या भी बोलोगे ते पाज उगड़ेगा, ते इस करके चुप ही रवो। मैं बेनती कर दिया ताकि पता नहीं लगता बंदा किन्ना क पढ़िया किन्ना क विद्वान है। ये सच है संसार विच लोगों नू परमाउन वास्ते चुप कर गए ये मोनी ने। मोन भयो दूसरे उठे कर पाती रहो, कहिंदे भांडा नहीं रखना कोल, कर मैंने हाथ पाती मैंने पात्र बर्तन हथां नाल ही पानी पी लेना, हथां च रोटी खा लेनी। कहिंदे ने बर्तन रख दे ये कर पाती ने। मौन भयो कर पाती रहो नगर फिरयो बन माही। कह लगे ये नांगा बाबा है, ये कपड़े नहीं पाउंदा। मैं बेनती करा भगत कबीर जी ने बड़ी उन्हां लोगां नूं बाणी दी बाण दी ऐसी चोट मारी, नगन फिरत जो पाईया जोग, बनका मिर्ग मुकत सब होग। कहंदे ने जे नगन फिरदियां तन दे कपड़ा ना पाया नंगे रहियां, रब नाल जोग दे अर्थ ने जोड़ जाइए भला रब मिल जाए। कहंदे ने जिन्ने जंगल दे मिर्ग ने उन्हां भला किहड़ा पैंटां पाईयां, उन्हां किहड़ा कोई पजामे पाए ने, वह बेचारे किहड़ा कुर्ते पजामे कोई सूट पाई फिरदे ने, वह भी ते नंगे फिरदे ने ना, ते उन्हां सारे मिर्गां नूं भी रब मिल जाए। ते नगन फिरत जो पाईया जोग, बनका मिर्ग मुक्त सब होग। क्या नंगे क्या बांधे चाम, जब नहीं चीनस आत्म राम, जिन्ना चेर अपने आप नू चीनदा नहीं, जन नानक बिन आपा चीने, मिटे ना भ्रम की काई। ओ पलिया इंज नगन फिरिया जंगल विच भटकिया रब नहीं मिलता है जी।
पाट तीरथ सब धरती भ्रमयो दुबदा छुटका नाही।
देखो सन जेडे मैं बेनती कर लगा ध्यान दियो, एक ते होए ना भी तीरथ ते गए टुब्बी लाई ते घर आ गए, एक हो गए जेडे कह लगे तट तीरथ, तीरथ दे किनारे ही रहांगे, उथे झोंपड़ी बना ली घर बना लिया, रोज उठांगे तीरथ ते रोज नहाया करांगे। सतगुरु कहंदे ने इंज भी रब मिलन दी गल नहीं। एक ओ ने सब धरती भरमियो, एक कहंदे ने असी सारी धरती दा भरमन करना। मगन भयो प्रिया प्रेम सियो सूद न सिमरत अंग, प्रगट भयो सब लो मैं नानक अदम पतंग। मैं एक बेनती कर दिया अगर रब दे प्यार विच मगन होवे ते ओ है गल कुछ होर, पर अगर रब दे प्यार तो सखना है ते सच करके जान लियो ओ सारी धरती दा भरमन भी कर लेवे। पर मेरे साहब कहन लगे इंज परमात्मा नहीं मिलदा, इंज अंदरों दुबदा दवै विदा, ए मेरा ए तेरा, ए अपना ए बेगाना, ए मैं ए तू, ਉਹ ਜਿਹੜੀ ਦੁਬਧਾ ਹੈ ਅੰਦਰ, ਉਹ ਦਵੈ ਵਿਧਾ ਦੀ ਬਿਰਤੀ ਉਹ ਅੰਦਰੋਂ ਜਾਂਦੀ ਨਹੀਂ, ਯਾਨੀ ਦਵੈਤ ਮੁੱਕਦੀ ਨਹੀਂ, ਅਦਵੈਤ ਸਿਧਾਂਤ ਤੇ ਉਹ ਪੁੱਜਦਾ ਨਹੀਂ ਜਿੰਨਾ ਚਿਰ ਵਾਹਿਗੁਰੂ ਦੇ ਸਿਮਰਨ ਵੱਲ ਉਹ ਚੱਲਦਾ ਨਹੀਂ। ਇੱਕ ਮੈਂ ਬੇਨਤੀ ਕਰ ਦੇਵਾਂ, ਭਲਾ ਇਹ ਜਿੰਨੇ ਕਰਮ ਕਾਂਡ ਨੇ ਇਹ ਆਮ ਸਾਰੇ ਸੰਸਾਰੀ ਕਰ ਲੈਣਗੇ, ਕਿਰਤ ਕਰਨੀ, ਕਾਰੋਬਾਰ ਕਰਨਾ, ਉਹਨੂੰ ਕਹੀਏ ਵੀ ਤੂੰ ਕਾਰਪਾਤੀ ਬਣ ਜਾ, ਤੂੰ ਮੋਨੀ ਹੋ ਜਾ, ਤੂੰ ਤੀਰਥਾਂ ਦੇ ਭਰਮਣ ਵੱਲ ਚਲਾ ਜਾ, ਤੂੰ ਡਗਨ ਰਹਿ ਲੈ। ਗੱਲ ਤੇ ਉਹ ਹੈ ਨਾ ਧਰਮ ਦੀ, ਦੁਨੀਆਂ ਦੀ, ਜਿਹੜਾ ਸਾਰਾ ਸੰਸਾਰ ਅਪਣਾ ਸਕੇ। ਮੇਰੇ ਸਾਹਿਬ ਸਮਝਾਇਆ ਭਲਿਆ ਨਾਮ ਸਿਮਰਨ ਸਾਰੀ ਦੁਨੀਆਂ ਕਰ ਸਕਦੀ, ਘਰ ਚ ਰਹਿ ਕੇ ਉਹ ਕਿਰਤ ਕਰਕੇ ਉਹ ਵਿਵਹਾਰ ਕਰਕੇ ਉਹ ਧਰਮੀ ਬਣ ਸਕਦਾ। ਪਰ ਜਿਹੜੇ ਇਹੋ ਜਿਹੇ ਅਖੌਤੀ ਕਰਮ ਕਾਂਡ ਸਨ ਉਹ ਉਹਨਾਂ ਅਪਣਾਏ ਜਿਨ੍ਹਾਂ ਨੇ ਦੁਨੀਆਂ ਨੂੰ ਭੁਲੇਖਾ ਪਾ ਕੇ ਅੰਧ ਵਿਸ਼ਵਾਸੀ ਬਣਾ ਕੇ ਆਪਣੇ ਮਗਰ ਲਾਉਣਾ ਸੀ, ਨਾ ਆਪਣਾ ਕੁਛ ਬਣਿਆ ਤੇ ਨਾ ਦੂਜਿਆਂ ਦਾ ਕੁਛ ਬਣਨ ਦਿੱਤਾ। ਇਸ ਕਰਕੇ ਮੇਰੇ ਸਾਹਿਬ ਕਹਿਣ ਲੱਗੇ ਇੰਜ ਦੁਬਧਾ ਅੰਦਰੋਂ ਜਾਂਦੀ ਨਹੀਂ ਹੈ ਜੀ।
ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਤਰਾਏ।
ਮਨ ਵਿੱਚ ਕਾਮਨਾ ਭਰੀਆਂ, ਖਵਾਹਿਸ਼ਾਂ ਭਰੀਆਂ, ਲੋਕ ਪੂਜਣ, ਮੈਨੂੰ ਮਾਇਆ ਦੇਣ, ਆਪਣਾ ਘਰ ਬਣਾਇਆ ਨਹੀਂ, ਵੱਡੇ ਵੱਡੇ ਧਰਮ ਸਥਾਨ ਬਣਾਉਣ ਦੀ ਕੋਸ਼ਿਸ਼ ਕੀਤੀ, ਆਪਣਾ ਪਰਿਵਾਰ ਮੰਨ ਲਓ ਸ਼ਾਦੀ ਕੀਤੀ ਨਹੀਂ, ਚੇਲੇ ਚਾਟੜੇ ਬਣਾਉਣ ਦੀ ਕੋਸ਼ਿਸ਼ ਕੀਤੀ। ਇੰਜ ਹਜ਼ੂਰ ਕਹਿਣ ਲੱਗੇ ਅੰਦਰ ਮਨ ਵਿੱਚ ਕਾਮਨਾ ਤੇ ਤੀਰਥ ਤੇ ਜਾ ਕੇ ਰਹਿਣ ਲੱਗ ਪਿਆ, ਜਾਂ ਕਿਸੇ ਕਾਸ਼ੀ ਜਾ ਕੇ ਕਲਵੱਤਰ ਰਿਹਾ ਵੀ ਆਰੇ ਨਾਲ ਚੀਰ ਦਿਓ ਤੇ ਮੁਕਤੀ ਹੋ ਜਾਏਗੀ। ਮੈਂ ਬੇਨਤੀ ਕਰਾਂ ਮਨ ਦੇ ਔਗਣ ਤੇ ਚੀਰੇ ਨਾ, ਪਰ ਸਰੀਰ ਨੂੰ ਚੀਰਿਆਂ ਕੀ ਗੱਲ ਬਣੇਗੀ? ਇਹ ਤੇ ਹੋ ਸਕਦਾ ਅੰਦਰ ਬੰਦਗੀ ਸਿਮਰਨ ਤੇ ਧਰਮ ਕਮਾਇਆ ਹੋਵੇ। ਮੈਂ ਬੇਨਤੀ ਕਰਾਂ ਫਿਰ ਸਿਰ ਤੇ ਵੀ ਆਰਾ ਚੱਲਦਾ ਹੋਵੇ, ਸਰੀਰ ਦੇ ਦੋ ਟੁਕੜੇ ਹੋ ਜਾਣ ਪਰ ਜਪਜੀ ਸਾਹਿਬ ਅਜੇ ਵੀ ਚੱਲਦਾ ਹੋਵੇ, ਇਹ ਹੋ ਸਕਦਾ। ਪਰ ਜੇ ਅਕੇਲਾ ਆਖੇ ਮੈਂ ਕਲਵੱਤਰ ਲੈ ਲਵਾਂ, ਮੈਂ ਕਾਸ਼ੀ ਜਾ ਕੇ ਆਰੇ ਨਾਲ ਆਪਣੇ ਆਪ ਨੂੰ ਚਿਰਾ ਕੇ ਮੁਕਤ ਹੋ ਜਾਵਾਂਗਾ, ਹਜ਼ੂਰ ਕਹਿਣ ਲੱਗੇ ਇੰਜ ਰੱਬ ਦੀ ਪ੍ਰਾਪਤੀ ਨਹੀਂ ਹੈ ਜੀ।
ਮਨ ਕੀ ਮੈਲ ਨਾ ਉਤਰਾ ਇਹ ਬਿਦ ਜੇ ਲੱਖ ਜਤਨ ਕਰਾਏ।
ਇੱਥੇ ਲੱਖ ਖੱਖੇ ਨੂੰ ਮੁਕਤਾ ਹੈ, ਜੇ ਖੱਖੇ ਨੂੰ ਔਂਕੜ ਹੁੰਦਾ ਬੰਨਾ ਸੀ ਇੱਕ ਲੱਖ, ਇਹ ਹੈ ਬਹੁ ਵਚਨ। ਇੰਜ ਲੱਖਾਂ ਯਤਨ ਵੀ ਕੋਈ ਕਰੇ ਮਨ ਦੀ ਮੈਲ ਨਹੀਂ ਉਤਰਦੀ। ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ, ਉਹ ਹੈ ਨਾਵਨ ਚੱਲੇ ਤੀਰਥੀ। ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚਰੀਅਸ ਹੋਰ, ਉਹ ਹੈ ਤੀਰਥ ਵਰਤ ਔਰ ਦਾਨ ਕਰ। ਮਨ ਮੈਂ ਧਰੈ ਗੁਮਾਨ, ਨਾਨਕ ਨਿਰਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਇੱਧਰ ਹਾਥੀ ਨਵਾਇਆ ਉਸ ਨੇ ਨਿਕਲ ਕੇ ਬਾਹਰ ਸੁੰਡ ਨਾਲ ਮਿੱਟੀ ਚੁੱਕ ਚੁੱਕ ਆਪਣੇ ਸਿਰ ਤੇ ਸਾਰੇ ਸਰੀਰ ਤੇ ਪਾਈ, ਗਿੱਲੇ ਗਿੱਲੇ ਸਰੀਰ ਤੇ ਪਈ ਮਿੱਟੀ ਹਾਥੀ ਨੂੰ ਹੋਰ ਵੀ ਬਦਤਰ ਕਰ ਗਈ। ਉਹ ਹਾਲਤ ਹੈ ਉਹਨਾਂ ਦੀ ਜਿਨ੍ਹਾਂ ਨੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਤੀਰਥੀ ਸਦਵਾਇਆ, ਨਾਵਨ ਚੱਲੇ ਤੀਰਥੀ, ਪਰ ਅੰਦਰ ਮਨ ਦੀ ਮੈਲ ਹੰਕਾਰ ਹੋਰ ਭਰਿਆ। ਹਜ਼ੂਰ ਕਹਿੰਦੇ ਨੇ ਇੰਜ ਮਨ ਕੀ ਮੈਲ ਨਾ ਉਤਰੈ ਇਹ ਬਿੱਧ ਜੇ ਲੱਖ ਯਤਨ ਕਰਾਏ। ਕੋਈ ਵੀ ਐਸੇ ਲੱਖਾਂ ਯਤਨ ਵੀ ਕਰੇ ਇੰਜ ਮਨ ਦੀ ਮੈਲ ਨਹੀਂ ਜਾਂਦੀ ਹੈ ਜੀ।
ਕਨਕ ਕਾਮਨੀ ਹੈ ਵਰ ਗੈਵਰ ਬਹੁ ਬਿੱਧ ਦਾਨ ਦਾਤਾਰਾ।
ਦਾਤਾ ਬਣ ਗਿਆ, ਸੋਨਾ ਦਾਨ ਕਰਨ ਲੱਗ ਪਿਆ, ਅਸ ਦਾਨ, ਗਜ ਦਾਨ, ਸੇਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤੈ ਕੀਜੈ। ਹਜ਼ੂਰ ਕਹਿਣ ਲੱਗੇ ਸੋਨਾ ਦਾਨ ਕੀਤਾ, ਕਾਮਨੀ ਦਾਨ ਕੀਤੀ, ਕਿਸੇ ਲੜਕੀ ਦਾ ਵਿਆਹ ਕਰਨ ਵਾਸਤੇ ਮੈਂ ਬੇਨਤੀ ਕਰਾਂ ਇਹਨੂੰ ਕਾਮਨੀ ਦਾਨ ਕਹਿੰਦੇ ਸਨ, ਪੈਸਾ ਲਾ ਦਿੱਤਾ ਮੈਂ ਵਿਆਹ ਕਰ ਦੇਣਾ, ਇਸ ਨੂੰ ਸੁਹਾਗਣ ਬਣਾ ਕੇ ਮੈਂ ਤੋਰ ਦੇਣਾ, ਕਰਮ ਤੇ ਚੰਗਾ ਹੈ, ਮੈਂ ਬੇਨਤੀ ਕਰਾਂ। ਪਰ ਅਗਰ ਇਹ ਕਰਮ ਕਰਕੇ ਕੋਈ ਗਰੀਬ ਬੱਚੀਆਂ ਦੀ ਸ਼ਾਦੀ ਕਰਕੇ ਅਗਰ ਹੰਕਾਰ ਵਿੱਚ ਭਰੇ ਤੇ ਆਖੇ ਮੈਂ ਦਾਤਾ, ਹਜ਼ੂਰ ਕਹਿੰਦੇ ਨੇ ਇੰਜ ਨਾ ਸਮਝੀ ਵੀ ਰੱਬ ਮਿਲ ਜਾਏਗਾ। ਕਨਕ ਕਾਮਨੀ ਹੈਵਰ ਗੈਵਰ, ਹੈਵਰ ਯਾਨੀ ਘੋੜੇ, ਗੈਵਰ ਗਜ ਰਾਜ ਯਾਨੀ ਵੱਡੇ ਵੱਡੇ, ਤੂੰ ਘੋੜੇ ਤੇ ਹਾਥੀ ਵੀ ਦਾਨ ਕਰੇ ਤੇ ਇਸ ਤਰ੍ਹਾਂ ਬਹੁ ਵਿਦ ਦਾਨ ਦਤਾਰਾ ਬਹੁਤ ਤਰੀਕਿਆਂ ਨਾਲ ਦਾਨ ਕਰਕੇ ਤੂੰ ਦਤਾਰ ਬਣਦਾ ਹੋਵੇਂ ਭਲਾ। ਹਾਂਜੀ
ਅਨ ਬਸਤਰ ਭੂਮ ਬਹੁ ਅਰਪੇ ਨਹ ਮਿਲੀਆ ਹਰ ਦੁਆਰਾ।
ਅੰਨ ਦਾ ਲੰਗਰ ਲਾਏ ਕੱਪੜੇ ਦੇਵੇ ਇਸ ਢੰਗ ਨਾਲ ਹਜ਼ੂਰ ਕਹਿੰਦੇ ਨੇ ਜ਼ਮੀਨ ਦਾਨ ਕਰ ਦੇਵੇ ਪਰ ਇੰਜ ਰੱਬ ਦੇ ਘਰ ਤੱਕ ਨਹੀਂ ਪੁੱਜਿਆ ਜਾਂਦਾ ਹਰੀ ਦੁਆਰ ਤੱਕ ਇੰਜ ਨਹੀਂ ਪੁੱਜਿਆ ਜਾਂਦਾ ਹੈ ਜੀ।
ਪੂਜਾ ਅਰਚਾ ਬੰਦਨ ਡੰਡੋਤ ਖਾਟ ਕਰਮਾ ਰਤ ਰਹਿਤਾ।
ਪੂਜਾ ਕਰਨੀ ਅਰਚਾ ਅਰਚਨ ਕਰਨਾ ਬੰਦਨਾ ਕਰਨੀ ਹਜ਼ੂਰ ਕਹਿਣ ਲੱਗੇ ਇਸ ਢੰਗ ਨਾਲ ਕੋਈ ਮੰਨ ਲਓ ਛੇ ਤਰ੍ਹਾਂ ਦੇ ਕਰਮ ਵੀ ਕਰੇ ਬ੍ਰਾਹਮਣ ਵਾਸਤੇ ਸੀ ਦਾਨ ਦੇਣਾ ਦਾਨ ਲੈਣਾ ਜੱਗ ਕਰਨਾ ਜੱਗ ਕਰਾਉਣਾ ਵਿੱਦਿਆ ਪੜ੍ਹਨੀ ਅਤੇ ਵਿੱਦਿਆ ਪੜ੍ਹਾਉਣੀ ਇਹ ਖੱਟ ਕਰਮਾਂ ਦੇ ਵਿੱਚ ਵੀ ਕੋਈ ਅਗਰ ਕਰਮ ਕਰਦਾ ਹੋਵੇ ਜੀ।
ਹੋ ਹੋ ਕਰਤ ਬੰਧਨ ਮਹਿ ਪਰਿਆ ਨਹਿ ਮਿਲਿਆ ਇਹ ਜੁਗਤਾ।
ਮੱਧ ਵਿੱਚ ਧਰਮ ਦਾ ਹੰਕਾਰ ਭਰ ਗਿਆ ਮੈਂ ਇਹ ਕਰਮ ਕਰਦਾ ਮੈਂ ਇਹ ਕਰਮ ਕਰਦਾ। ਮੈਂ ਬੇਨਤੀ ਕਰਾਂਗਾ ਸਭ ਤੋਂ ਵੱਡਾ ਵੱਧਤਰ ਕਰਮ ਹੈ ਜਿਹੜਾ ਅੰਦਰ ਹੰਕਾਰ ਕਰਨਾ। ਇਸ ਕਰਕੇ ਸਾਡੇ ਧਰਮ ਦੀ ਦੁਨੀਆਂ ਵਿੱਚ ਵੀ ਸਾਨੂੰ ਸਮਝਾਇਆ ਗਿਆ ਭਲਿਆ ਕਰਮ ਕਰੀ ਪਰ ਹੰਕਾਰ ਨਾ ਕਰੀ ਸੇਵਾ ਕਰੀ ਪਰ ਆਖੀ ਮਾਲਕ ਤੇਰੀ ਕਿਰਪਾ ਨਾਲ ਸੇਵਾ ਹੋਈ ਹੈ ਮੈਂ ਨਹੀਂ ਕਰ ਸਕਦਾ। ਤੂੰ ਭੇਟਾ ਤੇ ਚੜ੍ਹਾਈ ਪਰ ਇਹ ਆਖੀ ਤੇਰਾ ਦਿੱਤਾ ਤੈਨੂੰ ਦੇ ਕੇ ਮੈਂ ਕੀ ਮਾਣ ਕਰਾਂ ਵੀ ਮੈਂ ਤੈਨੂੰ ਕੁਛ ਦਿੱਤਾ ਮੈਂ ਤਾਂ ਤਿੱਥੋਂ ਲਿਆ ਤੇਰੇ ਲੈ ਚੋ ਕੁਛ ਤੈਨੂੰ ਦੇ ਦਿੱਤਾ ਹੋਵੇਗਾ ਉਹ ਵੀ ਤੇਰੀ ਪ੍ਰੇਰਣਾ ਨਾਲ ਦਿੱਤਾ ਹੋਵੇਗਾ। ਇਸ ਢੰਗ ਦੇ ਨਾਲ ਹਜ਼ੂਰ ਕਹਿਣ ਲੱਗੇ ਅਗਰ ਹੰਕਾਰ ਵਿੱਚ ਭਰਿਆ ਤੇ ਸਮਝ ਲੈਣਾ ਬੰਧਨ ਵਿੱਚ ਪਿਆ ਨਹਿ ਮਿਲੀਐ ਇਹ ਜੁਗਤਾ ਇੰਜ ਨਹੀਂ ਮਿਲਿਆ ਜਾਂਦਾ ਇਸ ਜੁਗਤ ਨਾਲ। ਇੱਥੇ ਮੈਂ ਬੇਨਤੀ ਕਰਾਂ ਇੱਕ ਹੁੰਦੀ ਹੈ ਉਕਤ ਇੱਕ ਹੁੰਦੀ ਹੈ ਜੁਗਤ। ਉਕਤ ਹੁੰਦੀ ਹੈ ਆਪਣੀ ਸੋਚਣੀ ਤੇ ਜੁਗਤ ਹੁੰਦੀ ਹੈ ਕਿਸੇ ਵੱਲੋਂ ਦਿੱਤੀ ਹੋਈ ਮਤ। ਅਗਰ ਤੈਨੂੰ ਕੋਈ ਪਖੰਡੀ ਕੋਈ ਤੇਰਾ ਅਚਾਰਜ ਤੈਨੂੰ ਇਹੋ ਜਿਹੀ ਯੁਗਤੀ ਸਿਖਾ ਦੇਵੇ ਵੀ ਤੂੰ ਇੰਜ ਕਰ ਹਜ਼ੂਰ ਕਹਿਣ ਲੱਗੇ ਨਹੀਂ ਗੁਰ ਜੁਗਤ ਲੈ ਕਿਸੇ ਪਖੰਡ ਵਾਲੇ ਦੀ ਯੁਗਤ ਨਾ ਲੈ। ਮੈਂ ਇਹੀ ਬੇਨਤੀ ਕਰਾਂਗਾ ਇੱਕ ਹੈ ਗੁਰ ਜੁਗਤ ਗੁਰੂ ਕੋਲੋਂ ਮਿਲਿਆ ਹੋਇਆ ਤਜਰਬਾ ਗੁਰੂ ਦਾ ਦਿੱਤਾ ਗਿਆਨ। ਇੱਕ ਹੈ ਅਖੌਤੀ ਕਿਸੇ ਭਰਮ ਵਹਿਮ ਪਾਉਣ ਵਾਲੇ ਦਾ ਦਿੱਤਾ ਗਿਆਨ ਨਾ ਇਸ ਜੁਗਤ ਨਾਲ ਪਰਮਾਤਮਾ ਨਹੀਂ ਮਿਲਦਾ ਹੈ ਜੀ।
ਯੋਗ ਸਿੱਧ ਆਸਨ ਚੌਰਾਸੇ ਇਹ ਭੀ ਕਰ ਕਰ ਰਹਿਆ।
ਯੋਗ ਧਾਰਨ ਕਰ ਲਿਆ ਕੰਨ ਪੜਾਏ ਕਿਆ ਖਾਜਾ ਜੁਗਤ ਭਲਿਆ ਅਗਰ ਤੂੰ ਯੋਗ ਦੀ ਜੁਗਤ ਪ੍ਰਾਪਤ ਨਾ ਕੀਤੀ ਤੇ ਬਾਹਰਲੇ ਯੋਗ ਵਿੱਚ ਤੇ ਸਿੱਧਾਂ ਦੇ 84 ਆਸਨਾਂ ਵਿੱਚ ਚਲਾ ਗਿਆ ਯੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ। ਪਦਮ ਆਸਨ ਲਾਓ ਸਿੱਧ ਆਸਨ ਲਾਓ ਮਯੂਰ ਆਸਨ ਲਾਓ ਧਿਆਨ 'ਚ ਰੱਖ ਲੈਣਾ ਸੀਰਸ ਆਸਨ ਲਾਓ ਉਹ ਹੁਣ 84 ਆਸਨ ਸਿੱਧਾਂ ਦੇ 84 ਸਿੱਧ ਸਨ 84 ਸਿੱਧਾਂ ਦੇ ਆਸਨ ਲਗਾਉਣ ਵੱਲ ਤੋਰ ਦਿੱਤਾ ਗਿਆ। ਇਹਨਾਂ 84 ਸਿੱਧਾਂ ਦਾ ਗੁਰੂ ਹੋਇਆ ਗੋਰਖਨਾਥ ਧਿਆਨ 'ਚ ਰੱਖ ਲਿਓ ਗੋਰਖਨਾਥ ਦਾ ਗੁਰੂ ਹੋਇਆ ਮਛਿੰਦਰ ਨਾਥ ਗੁਰੂ ਨਾਨਕ ਮਹਾਰਾਜ ਜੀ ਦਾ ਮਛਿੰਦਰ ਨਾਥ ਨਾਲ ਮੇਲ ਵੀ ਹੋਇਆ। ਸਤਿਗੁਰਾਂ ਨੂੰ ਜਦੋਂ ਦੇਖਿਆ ਆਪਣੇ ਯੋਗ ਦੀ ਗੱਲ ਲੱਗਾ ਕਰਨ ਤੇ ਮੇਰੇ ਸਾਹਿਬ ਕਹਿੰਦੇ ਨੇ ਉਹ ਮਛਿੰਦਰ ਨਾਥ ਆਪਣੀ ਗੱਲ ਕੀ ਸੁਣਾਉਂਦਾ ਮੇਰੀ ਗੱਲ ਸੁਣ ਸੁਣ ਮਛਿੰਦਰਾ ਨਾਨਕ ਬੋਲੈ ਵਸਗਤ ਪੰਚ ਕਰੇ ਨਾ ਡੋਲੈ ਐਸੀ ਜੁਗਤ ਯੋਗ ਕੋ ਪਾਲੇ ਆਪ ਤਰੇ ਸਗਲੇ ਕੁੱਲ ਤਾਰੇ। ਉਹ ਮਛਿੰਦਰਾ ਆਪਣੀ ਗੱਲ ਨਾ ਸੁਣਾ ਰੱਬ ਦੇ ਘਰ ਦੀ ਗੱਲ ਸੁਣ ਇਹਨਾਂ ਪੰਜਾਂ ਨੂੰ ਵਸ ਕੀਤਾ ਹੈ ਕਿ ਨਹੀਂ ਕੀਤਾ ਹੈ ਇਹ ਸੱਚ ਸੀ। ਅਗਰ ਕੋਈ 84 ਸਿੱਧਾਂ ਦੇ 84 ਆਸਨ ਲਗਾਉਣ 'ਚ ਹੀ ਲੱਗ ਗਏ ਤੇ ਗੋਰਖਨਾਥ ਨੇ ਕੀਤਾ ਕੀ ਹੈਂ ਸਿੱਧੇ ਖੜੇ ਹੋ ਜਾਓ ਕੰਨ ਪਿੱਛੋਂ ਪਕੜੋ ਹੈਂ ਉਲਟੇ ਲਟਕ ਜਾਓ ਹੈਂ ਗੋਡੇ 'ਤੇ ਟੇਢਾ ਕਰਕੇ ਜਾਂ ਪੈਰ ਪੱਟ ਤੇ ਰੱਖ ਕੇ ਸਿੱਧ ਆਸਣ ਲਗਾਓ, ਪਦਮ ਆਸਣ ਲਗਾਓ। ਉਹ ਹੁਣ ਗੋਰਖ ਨੇ ਇਹੋ ਜਿਹਾ ਆਪਣੇ ਚੇਲਿਆਂ ਨੂੰ ਰਾਹੇ ਪਾਇਆ, ਅੱਕ ਗਏ ਲੋਕ ਤੇ ਕਹਿਣ ਲੱਗੇ ਤੇ ਗੋਰਖ ਧੰਦਾ ਧਿਆਨ ਚ ਰੱਖਦੇ ਤੇ ਸਮਝ ਹੀ ਨਹੀਂ ਕੁਛ ਆਉਂਦੀ। ਅੱਜ ਵੀ ਉਹ ਸ਼ਬਦ ਪ੍ਰਚਲਿਤ ਹੋ ਗਿਆ ਤੇ ਗੋਰਖ ਧੰਦਾ ਧਿਆਨ ਚ ਰੱਖ ਲਿਓ। ਅਗਰ ਧਰਮ ਦੀ ਦੁਨੀਆਂ ਵਿੱਚ ਸੱਚ ਧਰਮ ਨਾ ਹੋਵੇ ਤੇ ਅਖੌਤੀ ਰਾਹ ਕੋਈ ਅਖਤਿਆਰ ਕਰਕੇ ਤੋਰਨ ਦਾ ਯਤਨ ਕਰੇ, ਸਮਝ ਲੈਣਾ ਗੋਰਖ ਧੰਦਾ। ਯੋਗ ਸਿੱਧ ਆਸਨ 84 ਇਹ ਵੀ ਕਰ ਰਹਿਆ। ਹਜੂਰ ਅਗਲੀ ਪੰਕਤੀ ਚ ਫੁਰਮਾਨ ਕਰਦੇ ਹਨ ਜੀ,
ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗ ਨਾ ਗਹਿਆ।
ਉਹਨਾਂ ਯੋਗ ਸਾਧਨਾ ਵਾਲਿਆਂ ਆਖਿਆ ਵੀ ਉਮਰ ਵਧਾਓ। ਹੁਣ ਆਪ ਸੋਚੋਗੇ ਵੀ ਉਮਰ ਤੇ ਰੱਬ ਵੱਲੋਂ ਲਿਖੀ ਆ, ਉਹਨਾਂ ਕਿਵੇਂ ਵਧਾਈ, ਵੱਡੀ ਆਰਜਾ ਕਿਵੇਂ ਕੀਤੀ? ਰੱਬ ਵੱਲੋਂ ਲਿਖੇ ਸੀ ਸਵਾਸ, ਉਹਨਾਂ ਸਵਾਸ ਰੋਕ ਲੈ, ਦਸਮ ਦੁਆਰ ਸਵਾਸ ਚੜਾ ਲੈ। ਹੁਣ ਸਵਾਸ ਜਿੰਨੇ ਲਿਖੇ ਸੀ ਉਹਨੇ ਹੀ ਲੈਣੇ ਸੀ ਨਾ ਸਵਾਸ ਤੇ, ਉਹ ਹੁਣ ਸਵਾਸ ਚੱਲਣ ਨਾ ਦਿੱਤੇ। ਉਹਨਾਂ ਸਵਾਸਾਂ ਨੂੰ ਰੋਕ ਕੇ ਉਮਰ ਵਧਾਉਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਸਾਹਿਬ ਕਹਿਣ ਲੱਗੇ ਭਲਿਆ ਵੱਡੀ ਆਰਜਾ ਤੇ ਸੱਪ ਦੀ ਵੀ ਬਹੁਤ ਹੋ ਜਾਂਦੀ ਏ, ਤੇ ਵੱਡੀ ਆਰਜਾ ਕਰਨ ਨਾਲ ਤੇ ਰੱਬ ਨਹੀਂ ਮਿਲਦਾ ਨਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ। ਹੁਣ ਇਸ ਪੌੜੀ ਦੇ ਖੀਰ ਤੇ ਜਾ ਕੇ ਦੇਖੋ, ਜੇ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਨਹੀਂ ਹੋਇਆ ਤੇ ਸਭ ਕੁਛ ਬੇਕਾਰ। ਤੋ ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ। ਇਸ ਜੀਵਨ ਵਿੱਚ ਉਮਰ ਵਧਾਈ, ਪਰ ਕੀ ਤੇਰਾ ਜੰਮਣਾ ਮਰਨਾ ਮੁੱਕ ਜਾਏਗਾ? ਨਹੀਂ, ਫਿਰ ਜਨਮੈ। ਭਲਾ ਕਿਉਂ? ਹਰ ਸਿਉ ਸੰਗ ਨਾ ਗਹਿਆ। ਤੇਰਾ ਜੰਮਣਾ ਮਰਨਾ ਮੁੱਕ ਸਕਦਾ ਸੀ ਜੇ ਰੱਬ ਨਾਲ ਸੰਗ ਹੋ ਜਾਂਦਾ, ਮੇਲ ਹੋ ਜਾਂਦਾ। ਪਰਮਾਤਮਾ ਨਾਲ ਤੇ ਮੇਲ ਕੀਤਾ ਨਹੀਂ ਤੇ ਕਿਸੇ ਹੋਰ ਪਾਸੇ ਹੀ ਸੁਰਤ ਤੋਰੀ ਰੱਖੀ ਜੀ।
ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ।
ਇਹ ਹੁਣ ਕੁਝ ਸੰਸਾਰੀ ਲੋਕ ਬੜੀਆਂ ਉਚਾਈਆਂ ਨੂੰ ਛੋ ਗਏ, ਰਾਜੇ ਬਣ ਗਏ, ਰਾਜ ਲੀਲਾ ਵਿੱਚ ਐਸ਼ੋ ਇਸ਼ਰਤ ਵਿੱਚ ਫਸ ਗਏ। ਖੂਬ ਖਾਓ, ਖੂਬ ਭੋਗੋ, ਮਨ ਮਰਜ਼ੀ ਦੇ ਨਾਲ ਹੁਕਮ ਚਲਾਓ। ਕਰਿਆ ਹੁਕਮ ਅਫਾਰਾ, ਉਹ ਅਫਾਰਾ ਹੁਕਮ ਦੇ ਅਰਥ ਨੇ ਜਿਸ ਅੱਗੇ ਆਕੀ ਕੋਈ ਨਾ ਹੋ ਸਕੇ। ਬੜਾ ਸਖਤ ਹੁਕਮ ਚਲਾਉਣ ਵਾਲਾ ਰਾਜਾ ਬਣ ਗਿਆ, ਐਸ਼ੋ ਇਸ਼ਰਤ ਵਿੱਚ ਫਸ ਗਿਆ ਤੇ ਕਹਿਣ ਲੱਗੇ ਇਸ ਢੰਗ ਨਾਲ ਉਸ ਨੇ ਐਸ਼ੋ ਇਸ਼ਰਤ ਦੇ ਹੋਰ ਕਿੰਨੇ ਸਮਾਨ ਇਕੱਠੇ ਕੀਤੇ।
ਸੇਜ ਸੋਹਣੀ ਚੰਦਨ ਚੋਵਾ ਨਰਕ ਘੋਰ ਕਾ ਦੁਆਰਾ।
ਸੋਹਣੀ ਸੇਜ ਬਣਾਈ, ਉਸ ਤੇ ਆਪਣੀਆਂ ਰਾਣੀਆਂ ਲਿਆ, ਸੁਰ ਐਸ਼ੋ ਇਸ਼ਰਤ ਵਿੱਚ ਫਸ ਗਿਆ। ਬੜੇ ਇਤਰ ਫਲੇਲ ਉਸ ਨੇ ਵਰਤੇ ਚੰਦਨ ਚੋਆ, ਪਰ ਜੋ ਕੁਛ ਇਕੱਠਾ ਕੀਤਾ ਇਹ ਰੱਬ ਦੇ ਘਰ ਦਾ ਰਾਹ ਸੀ ਕਿ ਨਰਕ ਦੇ ਘਰ ਦਾ ਰਾਹ ਸੀ? ਹਜ਼ੂਰ ਕਹਿਣ ਲੱਗੇ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ। ਇੱਥੇ ਘੋਰ ਨਰਕ ਦਾ ਰਾਹ ਅਖਤਿਆਰ ਕਰ ਲਿਆ, ਧਰਮ ਕਮਾਉਣਾ ਛੱਡ ਦਿੱਤਾ, ਵਿਸ਼ੇ ਵਕਾਰੀ ਬਿਰਤੀ ਬਣਾ ਲਈ। ਭਲਿਆ ਜੇ ਰੱਬ ਤੈਨੂੰ ਰਾਜਾ ਵੀ ਬਣਾਇਆ ਹੋਵੇ ਨਾ ਤੇ ਇਹ ਆਖੀ ਮਾਲਕ ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਸਰਬ ਸੁਖਾ ਬਣੇ ਤੇਰੇ ਓਹਲੇ, ਭਰਮ ਕੇ ਪਰਦੇ ਸਤਿਗੁਰ ਖੋਲੇ। ਤੂੰ ਸੰਸਾਰਕ ਜੇ ਰਾਜ ਗੱਦੀ ਦਾ ਮਾਲਕ ਵੀ ਬਣੇ ਤੇ ਜਨਕ ਰਾਜੇ ਕੋਲੋਂ ਸਿੱਖ ਲੈ, ਜਨਕ ਰਾਜ ਵਰਤਾਇਆ ਸਤਜੁਗਾ ਲੀਨਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸਿੱਖ ਲੈ। ਉਹ ਵੀ ਤੇ ਜਨਕ ਰਾਜੇ ਤੋਂ ਘੱਟ ਨਹੀਂ ਸਨ, ਮੈਂ ਬੇਨਤੀ ਕਰਦਿਆਂ, ਉਹ ਵੀ ਤੇ ਬਹੁਤ ਵੱਡੇ ਬ੍ਰਹਮ ਵੇਤਾ ਸਨ, ਸਾਰਾ ਸੰਸਾਰ ਉਹਨਾਂ ਦੇ ਚਰਨਾਂ ਵਿੱਚ ਝੁਕਦਾ ਸੀ। ਭਾਵੇਂ ਭੱਟਾਂ ਨੇ ਆਪਣੇ ਨਜ਼ਰੀਏ ਨਾਲ ਗੱਲ ਕੀਤੀ ਵੀ ਮੈਂ ਇਸ ਧਰਤੀ ਤੇ ਜੇ ਅੱਜ ਕਿਸੇ ਨੂੰ ਇਹੋ ਜਿਹਾ ਰਾਜਾ ਵੇਖਾਂ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜਨਕ ਰਾਜ। ਸ੍ਰੀ ਅਕਾਲ
ਕਿਵੇਂ ਉਹਨਾਂ ਕੁਛ ਨਿਮਰਤਾ ਹੈ, ਕਿਵੇਂ ਉਹਨਾਂ ਵਿੱਚ ਪਿਆਰ ਹੈ, ਕਿਵੇਂ ਉਹਨਾਂ ਕੋਲ ਸੇਵਾ ਭਾਵਨਾ ਹੈ, ਕਿਵੇਂ ਉਹਨਾਂ ਕੋਲ ਆਈਆਂ ਸੰਗਤਾਂ ਨੂੰ ਮੈਂ ਬੇਨਤੀ ਕਰਾਂ ਬਖਸ਼ਿਸ਼ ਭਰਿਆ ਆਪਣਾ ਆਪਾ ਸ਼ਬਦ ਨਾਲ ਜੋੜਨ ਵਾਲਾ, ਪਰ ਜੇ ਦੁਨੀਆਂ ਦਾ ਰਾਜਾ ਬਣ ਕੇ ਆਫਰਿਆ ਹੰਕਾਰ ਵਿੱਚ ਭਰ ਕੇ ਬੜਾ ਸਖਤ ਹੁਕਮ ਵੀ ਚਲਾਏ, ਹਜ਼ੂਰ ਕਹਿੰਦੇ ਨੇ ਸਮਝ ਲੈਣਾ ਰੱਬ ਦੇ ਸਿਮਰਨ ਤੋਂ ਬਗੈਰ ਉਹ ਨਰਕ ਘੋਰ ਦਾ ਦਰਵਾਜ਼ਾ ਹੀ ਹੈ ਜੀ।
ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ।
ਸਾਧ ਸੰਗਤ ਵਿੱਚ ਆ ਹਰੀ ਦੀ ਕੀਰਤੀ ਕਰ, ਵਾਹਿਗੁਰੂ ਵਾਹਿਗੁਰੂ ਕਰ, ਸੁਰਤ ਜੋੜ ਲੈ, ਸੰਗਤ ਵਿੱਚ ਬੈਠਾ ਆਪਣਾ ਧਿਆਨ ਰੱਬ ਦੇ ਘਰ ਵਿੱਚ ਲੈ ਜਾ, ਸਮਝ ਲੈਣਾ ਸਾਰੇ ਕਰਮਾਂ ਤੋਂ ਇਹ ਸਰਮੋਰ ਕਰਮ ਹੈ, ਇਹ ਸਭ ਤੋਂ ਵੱਡਾ ਕਰਮ ਜੋ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਦੇ ਦਿੱਤਾ ਜੀ।
ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ।
ਕੋਈ ਪੁਰਬ ਲਿਖੇ ਦੇ ਮਸਤਕ ਭਾਗ ਚੰਗੇ ਹੋਣ, ਮੈਂ ਬੇਨਤੀ ਕਰਾਂ ਉਹ ਸੰਗਤ ਵਿੱਚ ਬੈਠਦਾ, ਉਹ ਰੱਬ ਦੇ ਨਾਂ ਦੀ ਗੱਲ ਸੁਣਦਾ, ਵਾਹਿਗੁਰੂ ਵਾਹਿਗੁਰੂ ਮੁੱਖ ਤੋਂ ਕਹਿੰਦਾ। ਇੱਕ ਵਾਰੀ ਆਖੋ ਵਾਹਿਗੁਰੂ, ਫਿਰ ਆਖੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਬਸ ਸੰਗਤ ਵਿੱਚ ਬੈਠ ਕੇ ਕਰਮਾਂ ਤੋਂ ਸਿਰਮੋਰ ਕਰਮ, ਹਰੀ ਦੀ ਕੀਰਤੀ, ਵਾਹਿਗੁਰੂ ਦੀ ਸਿਫਤੋ ਸਲਾਹ ਵਿੱਚ ਚਲਾ ਜਾਂਦਾ, ਮਿਲਦਾ ਉਸ ਨੂੰ ਹੈ ਜਿਸ ਤੇ ਰੱਬ ਦੀ ਰਹਿਮਤ ਤੇ ਪੂਰਵ ਕਰਮ ਚੰਗੇ ਹੋਵਨ ਜੀ।
ਤੇਰੋ ਸੇਵਕ ਇਹ ਰੰਗ ਮਾਤਾ।
ਜਿਹੜਾ ਤੇਰਾ ਸੇਵਕ ਹੈ ਉਹ ਇਸ ਪਿਆਰ ਵਿੱਚ ਮਸਤ ਹੈ, ਰੰਗ ਮਾਤਾ ਉਹ ਰੱਬੀ ਪਿਆਰ ਵਿੱਚ ਮਸਤ ਹੈ। ਉਹ ਤੇ ਇਹ ਜਾਣਦਾ ਪਿਆਂ ਵਿਥ ਤੇ ਘਟੇ ਹੈ, ਨਿਯਮ ਖਿੱਚ ਦਾ ਇਹ ਪਰ ਐਪਰ ਖਿੱਚ ਜੋ ਪ੍ਰੇਮ ਦੀ ਵਿਥੇ ਪਿਆਂ ਵਧੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਚੁੰਬਕ ਪੱਥਰ ਸੋਈ ਨੂੰ ਖਿੱਚਦਾ ਪਰ ਥੋੜਾ ਜਿਹਾ ਨਜ਼ਦੀਕ ਹੋਵੇ ਤੇ ਖਿੱਚਦਾ, ਜੇ ਸੋਈ ਦੂਰ ਕਰ ਦਈਏ ਤੇ ਚੁੰਬਕ ਦੀ ਖਿੱਚ ਮੁੱਕ ਜਾਂਦੀ ਹੈ। ਪਰ ਰੱਬੀ ਪਿਆਰ ਵਾਲਾ ਜਦੋਂ ਰੱਬ ਤੋਂ ਥੋੜੀ ਦੂਰੀ ਮਹਿਸੂਸ ਕਰਦਾ ਤੇ ਪਿਆਰ ਦੀ ਖਿੱਚ ਹੋਰ ਵੱਧਦੀ, ਇਹ ਮੇਰੇ ਮਾਲਕ ਤੂੰ ਮਿਲਿਆ ਨਹੀਂ ਹੈ, ਤੇਰਾ ਦੀਦ ਨਹੀਂ ਹੋਇਆ। ਇਸ ਕਰਕੇ ਇਹ ਹੈ ਤੇਰੋ ਸੇਵਕ ਇਹੋ ਰੰਗ ਮਾਤਾ, ਉਹ ਪਿਆਰ ਵਿੱਚ ਮਸਤ ਹੈ, ਵਾਹਿਗੁਰੂ ਦੇ ਦੀਦਾਰ ਕਰਨ ਦੀ ਲਾਲਸਾ ਵਿੱਚ ਮਸਤ ਹੈ, ਉਹ ਨਾਮ ਸਿਮਰਨ ਵਿੱਚ ਆਪਣੀ ਸੁਰਤ ਨੂੰ ਮਸਤ ਕਰੀ ਬੈਠਾ ਹੈ ਜੀ।
ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ ਰਹਾਓ ਦੂਜਾ।
ਇਸ ਸ਼ਬਦ ਦਾ ਇਹ ਦੂਸਰਾ ਰਹਾਓ ਹੈ ਜਿਸ ਵਿੱਚ ਸ਼ਬਦ ਦਾ ਪੂਰਨ ਭਾਵ ਪ੍ਰਗਟ ਕਰਕੇ ਫਿਰ ਦਰਸਾਇਆ ਗਿਆ ਵੀ ਸੇਵਕ ਬਣ ਜਾਏ, ਰੱਬ ਦੇ ਪਿਆਰ ਵਿੱਚ ਭਰ ਜਾਏ ਤੇ ਵਾਹਿਗੁਰੂ ਫਿਰ ਕਿਰਪਾ ਦੇ ਘਰ ਵਿੱਚ ਆ ਜਾਂਦੇ ਨੇ। ਉਹ ਹਨ ਕਿਰਪਾਲ, ਕਿਰਪਾ, ਆਲਿਆ, ਦੋ ਸ਼ਬਦਾਂ ਦਾ ਸੁਮੇਲ ਹੈ, ਆਲਿਆ ਨਾਮ ਹੈ ਘਰ ਦਾ। ਉਹ ਕਿਰਪਾ ਦੇ ਘਰ ਵਿੱਚ ਆਏ, ਉਹ ਦੀਨ ਗਰੀਬੜਾ ਬਣ ਕੇ ਜਿਹੜਾ ਮਾਲਕ ਦੇ ਦਰ ਨਿਮਾਣਾ ਬਣ ਕੇ ਆਉਂਦਾ, ਉਹਦੇ ਦੁੱਖ ਭੰਜਨ ਕਰ ਦਿੰਦੇ, ਦੁੱਖ ਨਸ਼ਟ ਕਰ ਦਿੰਦੇ ਨੇ, ਉਹ ਮਾਲਕ ਫਿਰ ਸੰਗਤ ਵਿੱਚ ਬੈਠਾ ਹੋਇਆ ਸਿਮਰਨ ਕਰਨ ਵਾਲਿਆ ਜੋ ਸੇਵਕ ਹੋਇਆ ਉਸ ਤੇ ਕਿਰਪਾ ਕਰ ਦਿੱਤੀ, ਉਹਦੇ ਸਾਰੇ ਦੁੱਖ ਦੂਰ ਕਰ ਦਿੱਤੇ। ਮੈਂ ਬੇਨਤੀ ਕਰਦੇ ਹਾਂ ਇਹ ਹੈ ਸਾਡਾ ਸਭ ਤੋਂ ਸਿਰਮੋਰ ਕਰਨ ਕਰਮ ਕਿ ਗੁਰੂ ਕੀ ਸੰਗਤ ਵਿੱਚ ਆਉਣਾ, ਸ਼ਬਦ ਨਾਲ ਜੁੜਨਾ, ਧਿਆਨ ਵਾਹਿਗੁਰੂ ਵਿੱਚ ਟਿਕਾ ਲੈਣਾ, ਅਰਦਾਸ ਕਰਨਾ ਮਾਲਕ ਕਿਰਪਾ ਕਰ ਦਿਓ ਮੇਰੇ ਅੰਦਰ ਰੱਬ ਦਾ ਨਾਮ ਤੇ ਵਿਵੇਕੀ ਮਤ ਉਹ ਪ੍ਰਬਲ ਹੋ ਜਾਏ। ਬਸ ਭਇਓ ਕਿਰਪਾਲ ਦੀਨ ਦੁੱਖ ਭੰਜਨ ਹਰ ਹਰ ਕੀਰਤਨ ਇਹੋ ਮਨ ਰਾਤਾ। ਵਾਹਿਗੁਰੂ ਜੀ ਦੇ ਸਿਮਰਨ ਵਿੱਚ ਤੇ ਵਾਹਿਗੁਰੂ ਜੀ ਦੇ ਕੀਰਤਨ ਵਿੱਚ ਉਸ ਦੀ ਸਿਫਤ ਸਲਾਹ ਵਿੱਚ ਇਹ ਮਨ ਰਾਤਾ, ਮਨ ਰੰਗਿਆ ਗਿਆ। ਹੁਣ ਮਨ ਨੂੰ ਹੋਰ ਰੰਗ ਨਹੀਂ ਚੜ ਸਕਦਾ, ਹੁਣ ਦੁਨੀਆ ਰੰਗ ਨਾ ਆਵੇ ਨੇੜਾ, ਇਹ ਤੇ ਸੱਚ ਹੈ ਨਾ। ਬਾਹਰ ਮੈਂ ਬੇਨਤੀ ਕਰਾਂ ਕੱਪੜੇ ਤੇ ਇੱਕ ਰੰਗ ਚੜੇ ਤੇ ਫਿਰ ਅਸੀਂ ਲਲਾਰੀ ਨੂੰ ਕਹਿੰਦੇ ਹਾਂ ਵੀ ਇਸ ਕੱਪੜੇ ਤੇ ਹੋਰ ਕਿਹੜਾ ਰੰਗ ਚੜ ਸਕਦਾ, ਉਹ ਥੋੜਾ ਜਿਹਾ ਡਾਰਕ ਰੰਗ ਕੋਈ ਹੋਰ ਬੜਾ ਗੂੜਾ ਰੰਗ ਕਹਿ ਦਿੰਦਾ ਇਸ ਤੇ ਇਹ ਚੜ ਜਾਏਗਾ। ਪਰ ਸੱਚ ਇਹ ਹੈ ਕੱਪੜੇ ਤੇ ਰੰਗ ਚੜਿਆ ਉੱਤੇ ਕੋਈ ਹੋਰ ਰੰਗ ਵੀ ਚੜਾਇਆ ਜਾ ਸਕਦਾ, ਪਰ ਜਿਸ ਹਿਰਦੇ ਤੇ ਨਾਮ ਦਾ ਰੰਗ ਚੜ ਜਾਏ ਮੈਂ ਬੇਨਤੀ ਕਰਾਂ ਉੱਥੇ ਕੋਈ ਹੋਰ ਰੰਗ ਨਹੀਂ ਚੜ ਸਕਦਾ, ਉਹ ਤੇ ਫਿਰ ਦੁਨੀਆ ਰੰਗ ਨਾ ਆਵੇ ਨੇੜੇ। बस तेरा सेवक बन गया। मालक रहमत कर दिती, कहन लगे हुण सिमरन है, हुण बंदगी है, हुण वाहिगुरु नाम नाल सुरत जुड़ गई है, बस अपना आपा वाहिगुरु विच वलीन हो जांदा है। धन गुरु रामदास महाराज, श्री गुरु ग्रंथ साहिब महाराज साडे ते बख्शिश करन, जिस दर नाल जुड़ बैठे हां जुड़े रहिए। इत्थों बड़ियां बरकतां ने, मैं बेनती करा सिमरन वाले दी झोली विच सतगुरु ते परमेश्वर अनंत बख्शिशां पा देंदे ने। धर्म अर्थ काम मोह का दाता पूरी भई, सिमर सिमर विदाता, साध संग नानक रंग मानिया, घर आया पूरा गुर आनिया। सतगुरु बख्शिश करन, इस शब्द नाल जुड़िया होयां दी झोली मालक आप भरन, ते अपने लड़ लाई रखन, ते साडी मत विच विवेकी मत प्रधान करके हरी दा कीर्तन, वाहिगुरु दा यश, सिफतो सलाह ओ पाठ राही भी हो सकदी। मैं बेनती करां ओ पाठ राही भी हो सकदी, जिवें श्रोमणी गुरुद्वारा प्रबंधक कमेटी वल्लों भाई गुरदास हाल विखे समागम रखिया गया हर रोज दा पाठ बोध समागम। कोई आओ गुरबाणी दा पाठ संथिया लेके उस नाल जुड़ना करो, कोई गुरबाणी दे कीर्तन विच जुड़ना करो, कोई गुरबाणी राही नाम सिमरन विच जुड़ना करो। दाते दी रहमत नाल झोलियां भरीए ते लोक परलोक सहेला करिए जी। मैं इन्हां अखरां नाल सतगुरु जी दा कोटान कोट धन्यवाद करदे हां, श्रोमणी गुरुद्वारा प्रबंधक कमेटी प्रधान साहब तिन्हां दा धन्यवाद करदे हां, मुख ग्रंथी सचखंड श्री हरिमंदर साहब सिंह साहब ज्ञानी जगतार सिंह साहब जी का धन्यवाद। आप सारिया संगतां का तह दिलों हार्दिक तौर पर बहुत बहुत धन्यवाद। दासरे पासों शब्द विचार करदे हां, चूंकि अल्प मत है, मनुखी मत है, ये तो रब दे घर की गल है, ये तो जिनी क कोई टुब्बी सतगुरु लवांदे ने अनुसार कुछ कहन दा हिया कीता जांदा, पूर्ण तौर ते शब्द दे भाव वाहिगुरु जी ते सतगुरु जी आप ही जानन। अनेकां गलतियां दास पासों होईयां, भुल्लां दी खिमा करना जी, असीस प्रदान करियो, गुर शब्द दी सांझ बनी रहे जी। आओ दासरे दीआं भुल्लां दी खिमा करदे आं। आप सारिआं दे तहि दिलों धन्नवाद सहित भाई साहब जी ने शब्द दा पाठ करके विचार कराउण दा साथ दित्ता, तिन्हां दा वी तहि दिलों बहुत बहुत धन्नवाद। आओ शब्द दे विच अखीरले दो बोल श्रवण करके मुड़ फतेह नाल सांझ प्राप्त करिए जी।
तेरो सेवक एह रंग माता, भयो कृपाल दीन दुख भंजन, हर हर कीरतन एहो मन राता, रहाओ दूजा
वाहिगुरु जी का खालसा, वाहिगुरु जी की फतेह।